ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉਂ ਮਨ ਲਾਗਾ ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਕਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜੈ ਜੈ ਪੇਖੋ ਤੈ ਨਾਰਾਇਣ ਸਗਲ ਕਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮੁਬਾਰਕ ਧਰਤੀ ਅਤੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਨ ਦੁਨੀਆ ਦੀ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਅੰਮ੍ਰਿਤ ਫੁਰਮਾਨ ਰੂਪੀ ਦਾਤ ਅੰਮ੍ਰਿਤ ਵੇਲੇ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ ਤਿਨ੍ਹਾਂ ਅੰਮ੍ਰਿਤ ਬੋਲਾਂ ਦੀ ਵਿਚਾਰ ਸਾਂਝ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਆਪਣੇ ਘਰਾਂ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸ਼੍ਰਵਣ ਕਰਨ ਵਾਸਤੇ ਜੁੜ ਬੈਠੇ ਸਮੂਹ ਸਤਸੰਗੀ ਜਨੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।
ਸੋ ਆਪ ਜੀ ਨੇ ਜਿਸ ਗੁਰਵਾਕ ਦੇ ਮੂਲ ਪਾਠ ਭਾਈ ਸਾਹਿਬ ਜੀ ਦੀ ਰਸਨਾ ਤੋਂ ਸ਼੍ਰਵਣ ਕੀਤੇ ਹਨ, ਇਹ ਅੰਮ੍ਰਿਤ ਬੋਲ ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਹਿਤ, ਸ਼ਾਂਤੀ ਦੇ ਪੁੰਜ, ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਰਾਗ ਧਨਾਸਰੀ ਦੇ ਅੰਦਰ ਉਚਾਰਣ ਕੀਤਾ ਹੋਇਆ ਹੈ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 682 ਦੇ ਉੱਪਰ ਸੁਸ਼ੋਭਿਤ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਅੰਮ੍ਰਿਤ ਫੁਰਮਾਨ ਦੇ ਰਾਹੀਂ ਸਮੁੱਚੀ ਮਾਨਵਤਾ ਦੇ ਉੱਪਰ ਤਰਸ ਕਰਦਿਆਂ ਬੜੇ ਹੀ ਸਰਲ ਔਰ ਬੜੇ ਹੀ ਸੁਖੈਣ ਸ਼ਬਦਾਂ ਦੀ ਵਰਤੋਂ ਕਰਦਿਆਂ ਅੱਜ ਦੇ ਮੁਬਾਰਕ ਸ਼ਬਦ ਦੀਆਂ ਰਹਾਉ ਵਾਲੀਆਂ ਪਾਵਨ ਪੰਕਤੀਆਂ ਦੇ ਰਾਹੀਂ ਅਸਾਂ ਜੀਵਾਂ ਨੂੰ ਸਮਝਾਇਆ ਹੈ, ਭਾਵੇਂ ਕਿ ਇਹਨਾਂ ਪਾਵਨ ਪੰਕਤੀਆਂ ਦੇ ਰਾਹੀਂ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਹਜ਼ੂਰ ਆਪਣੇ ਮਨ ਦੀ ਗੱਲ ਨੂੰ ਕਰਦਿਆਂ ਹੋਇਆਂ ਬੜੇ ਹੀ ਪਿਆਰ ਵਾਲੇ ਸ਼ਬਦਾਂ ਦੇ ਵਿੱਚ ਬੜੀ ਨਿਮਰਤਾ ਦੇ ਸਹਿਤ ਇਹ ਕਹਿ ਰਹੇ ਹਨ, ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਸ਼ੀਜ ਗਇਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ ਰਹਾਉ। ਕਿਉਂਕਿ ਅਸੀਂ ਜਿਸ ਪਾਸੇ ਨੂੰ ਵੀ ਦੇਖੀਏ, ਬੇਸ਼ੱਕ ਅਸੀਂ ਤਨ ਕਰਕੇ ਜਾਗ ਰਹੇ ਹਾਂ, ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ, ਅਸੀਂ ਕਹਿ ਸਕਦੇ ਹਾਂ ਅਸੀਂ ਜਾਗ ਹੀ ਰਹੇ ਹਾਂ, ਤਾਂ ਹੀ ਤਾਂ ਸਫ਼ਰ ਕਰ ਰਹੇ ਹਾਂ, ਜਾਗ ਹੀ ਰਹੇ ਹਾਂ ਅਤੇ ਤਾਂ ਹੀ ਅਸੀਂ ਘਰ ਬਾਹਰ ਦੇ ਕੰਮ ਕਾਜ ਕਰ ਰਹੇ ਹਾਂ ਜਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ। ਪਰ ਮੈਂ ਇੱਥੇ ਇੱਕ ਬੇਨਤੀ ਕਰ ਦੇਵਾਂ, ਗੁਰਮੁਖੋ, ਜਿਹੜੇ ਤਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਨੇ, ਜਿਨ੍ਹਾਂ ਨੇ ਤਾਂ ਅੰਮ੍ਰਿਤ ਵੇਲੇ ਨੂੰ ਸੰਭਾਲ ਲਿਆ, ਨਿਤਨੇਮ ਕਰ ਲਿਆ, ਵਾਹਿਗੁਰੂ ਜੀ ਦਾ ਸਿਮਰਨ ਕਰ ਲਿਆ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰ ਲੈ, ਉਹ ਤਾਂ ਜਾਗ ਰਹੇ ਨੇ। ਪਰ ਜਿਨ੍ਹਾਂ ਨੇ ਇਸ ਪਾਸੇ ਨੂੰ ਖਿਆਲ ਹੀ ਨਾ ਕੀਤਾ, ਕੇਵਲ ਉੱਠਦਿਆਂ ਸਾਰੀ ਦੁਨਿਆਵੀ ਧੰਦਿਆਂ ਵਿੱਚ ਖੱਚਤ ਹੋ ਗਏ, ਸਮਝ ਲਓ ਉਹ ਸਾਰੇ ਸੁੱਤੇ ਹੋਏ ਨੇ। ਅਤੇ ਇਹਨਾਂ ਸੁੱਤਿਆਂ ਦੀ ਗਿਣਤੀ ਜਿਹੜੀ ਉਹ ਕਥਨ ਤੋਂ ਪਰੇ ਹੈ, ਗਿਣਨ ਤੋਂ ਪਰੇ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਸੁੱਤਾ ਹੈ, ਦੋ ਸੁੱਤੇ ਨੇ, ਚਾਰ ਸੁੱਤੇ ਨੇ ਜਾਂ ਕੋਈ ਹਜ਼ਾਰ ਲੱਖ ਸੁੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆਸਾ ਵਿੱਚ ਸੁੱਤੇ ਕਈ ਲੋਈ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੁੱਤੇ ਹੋਏ ਨੇ। ਕਾਹਦੇ ਵਿੱਚ? ਆਸਾ ਦੇ ਵਿੱਚ, ਵਾਸ਼ਨਾਵਾਂ ਦੇ ਵਿੱਚ, ਖਾਹਿਸ਼ਾਂ ਦੇ ਵਿੱਚ ਸੁੱਤੇ ਹੋਏ ਕਿਵੇਂ ਨੇ? ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼੍ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਸਗਰ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਸਾਰੇ ਸੁੱਤੇ ਹੋਏ ਨੇ। ਹੁਣ ਜਾਗਦੇ ਕੌਣ ਨੇ? ਅਸੀਂ ਆਪਣੇ ਆਪ ਜਾਗ ਨਹੀਂ ਸਕਦੇ, ਇਸ ਗੱਲ ਨੂੰ ਖਿਆਲ ਵਿੱਚ ਰੱਖ ਲੈਣਾ। ਅਸੀਂ ਕਿਸੇ ਦੀ ਡਿਊਟੀ ਲਗਾਵਾਂਗੇ ਕਿ ਭਾਈ ਤੂੰ ਮੈਨੂੰ ਇੰਨੇ ਵਜੇ ਉਠਾ ਦੇਵੀਂ। ਅਸੀਂ ਕਈ ਵਾਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਇਹ ਗੱਲ ਕਰਦੇ ਹਾਂ ਕਿ ਮੈਨੂੰ ਇੰਨੇ ਕੁ ਵਜੇ ਉਠਾ ਦਿਓ। ਜਾਂ ਅਸੀਂ ਫਿਰ ਕੀ ਕਰਦੇ ਹਾਂ, ਅਲਾਰਮ ਦਾ ਪ੍ਰਬੰਧ ਕਰਦੇ ਹਾਂ ਕਿ ਅਲਾਰਮ ਦੀ ਘੰਟੀ ਖੜਕੇਗੀ, ਸਾਡੀ ਨੀਂਦ ਜਿਹੜੀ ਹੈ ਉਹ ਖੁੱਲ੍ਹ ਜਾਵੇਗੀ। ਇਸੇ ਤਰ੍ਹਾਂ ਗੁਰਸਿੱਖ ਜੀਵੜਾ ਜਿਹੜਾ ਹੈ ਉਹ ਗੁਰੂ ਦੇ ਹਜ਼ੂਰ ਬੇਨਤੀ ਕਰਦਾ ਹੈ, ਉਹ ਗੁਰੂ ਦੇ ਅੱਗੇ ਬੇਨਤੀ ਕਰਦਾ ਹੈ, ਅਤੇ ਗੁਰੂ ਜਿਹੜਾ ਉਹ ਹਰ ਵੇਲੇ ਜਾਗਦਾ ਹੈ। ਸਤਿਗੁਰ ਜਾਗਦਾ ਹੈ ਦਿਓ, ਉਹ ਹਰ ਵੇਲੇ ਜਾਗਦਾ ਹੈ, ਅਤੇ ਸੁੱਤੇ ਨੂੰ ਉਹੀ ਉਠਾ ਸਕਦਾ ਹੈ ਜਿਹੜਾ ਜਾਗਦਾ ਹੋਵੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਆਪਣੇ ਪਰਮੇਸ਼ਰ ਦੇ ਹਜ਼ੂਰ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ, ਤੁਸਾਂ ਨੇ ਬਹੁਤ ਵਾਰ ਦੇਖਿਆ ਹੋਵੇਗਾ ਅਸੀਂ ਅਰਦਾਸ ਕਰ ਲਈਏ, ਸਤਿਗੁਰੂ ਜੀ ਕਿਰਪਾ ਕਰਿਓ, ਅੱਜ ਮੈਨੂੰ ਅੰਮ੍ਰਿਤ ਵੇਲੇ ਇੰਨੇ ਕੁ ਵਜੇ ਉਠਾ ਲਿਓ, ਅਤੇ ਸੁਭਾਵਿਕ ਹੈ ਸਾਨੂੰ ਜਾਗ ਆ ਜਾਵੇਗੀ। ਜਾਣ ਬੁੱਝ ਕੇ ਅਸੀਂ ਅਵੇਸਲੇ ਹੋ ਜਾਈਏ ਤਾਂ ਇੱਕ ਗੱਲ ਵੱਖਰੀ ਹੈ, ਪਰੰਤੂ ਜਦੋਂ ਅਸੀਂ ਮਾਲਕ ਦੇ ਹਜ਼ੂਰ ਇਹ ਬੇਨਤੀ ਕਰਦੇ ਹਾਂ, ਇਸੇ ਤਰ੍ਹਾਂ ਅਸੀਂ ਦੁਨਿਆਵੀ ਨੀਂਦ ਜਿਹੜੀ ਹੈ, ਦੁਨਿਆਵੀ ਆਸਾ ਖਿਸ਼ਾ ਤ੍ਰਿਸ਼ਨਾ ਆਦਿ ਦੀ ਜਿਸ ਵਿੱਚ ਲੱਗੇ ਹੋਏ ਅਸੀਂ ਪਰਮੇਸ਼ਰ ਨੂੰ ਵਿਸਾਰ ਦਿੰਦੇ ਹਾਂ, ਜੇਕਰ ਅਸੀਂ ਇਸ ਨੀਂਦ ਨੂੰ ਤਿਆਗਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਹਜ਼ੂਰ ਦੇ ਅੱਗੇ ਬੇਨਤੀ ਕਰਨੀ ਪਵੇਗੀ। ਜਦੋਂ ਫਿਰ ਅਸੀਂ ਬੇਨਤੀ ਕਰਦੇ ਹਾਂ, ਸੋ ਜਾਗੇ ਜਗਾਵੈ ਸੋਈ, ਉਹੀ ਮਨੁੱਖ ਜਿਹੜਾ ਹੈ ਸੁਚੇਤ ਹੁੰਦਾ ਹੈ, ਉਹੀ ਮਨੁੱਖ ਹੁਸ਼ਿਆਰ ਹੁੰਦਾ ਹੈ, ਉਹੀ ਜਾਗਦਾ ਹੈ ਕਿ ਮੈਂ ਇਸ ਜੀਵਨ ਦੇ ਵਿੱਚ ਕੋਈ ਨਾ ਕੋਈ ਲਾਭ ਪ੍ਰਾਪਤ ਕਰਨਾ ਹੈ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਜਿਨ੍ਹਾਂ ਨੂੰ ਗੁਰੂ ਨੇ ਜਗਾ ਦਿੱਤਾ ਭਾਈ, ਉਹਨਾਂ ਦੇ ਉੱਪਰ ਐਸੀ ਕਿਰਪਾ ਹੋ ਗਈ, ਉਹਨਾਂ ਦਾ ਮਨ ਜਿਹੜਾ ਸੀ ਜਾਗਿਆ ਕਿਵੇਂ, ਪਰਮੇਸ਼ਰ ਦੀ ਵਡਿਆਈ ਦੇ ਵਿੱਚ ਲੱਗ ਕੇ, ਪਰਮੇਸ਼ਰ ਦੇ ਪ੍ਰੇਮ ਵਿੱਚ ਲੱਗ ਕੇ, ਤੇਰਾ ਜਨ ਰਾਮ ਨਾਮ ਰੰਗ ਜਾਗਾ, ਰੰਗ ਕਹਿੰਦੇ ਨੇ ਪ੍ਰੇਮ ਨੂੰ, ਤੇਰੇ ਪ੍ਰੇਮ ਦੇ ਵਿੱਚ ਜਾਗਿਆ ਹੋਇਆ ਜਗਿਆਸੂ, ਅਤੇ ਜਿਹੜਾ ਜਾਗਿਆ ਹੋਇਆ ਉਹ ਗੁਰੂ ਦੇ ਸ਼ਬਦ ਸਰੂਪ ਚਰਨਾਂ ਦੇ ਨਾਲ ਪ੍ਰੇਮ ਕਰਦਾ ਹੈ। ਚਰਨ ਕਮਲ ਜਾਕਾ ਮਨ ਰੰਗਿਓ, ਜਿਸ ਦਾ ਗੁਰੂ ਦੇ ਸ਼ਬਦ ਸਰੂਪ ਚਰਨਾਂ ਦੇ ਪ੍ਰੇਮ ਰੰਗ ਵਿੱਚ ਮਨ ਰੰਗਿਆ ਜਾਂਦਾ ਹੈ, ਕਿਉਂਕਿ ਆਪਾਂ ਹੁਣੇ ਹੀ ਹੋਲਾ ਮਹੱਲਾ ਵੀ ਮਨਾ ਕੇ ਹਟੇ ਹਾਂ, ਅਸੀਂ ਦੁਨਿਆਵੀ ਤੌਰ 'ਤੇ ਇੱਕ ਦੂਸਰੇ ਨੂੰ ਬਹੁਤ ਰੰਗਿਆ ਅਤੇ ਰੰਗੇ ਗਏ ਹੋਵਾਂਗੇ, ਪਰ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਹਦਾਇਤ ਕੀਤੀ, ਜੋ ਸਮਝਾਇਆ, ਜਾਂ ਜੋ ਮੇਰੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਸਮਝਾਇਆ ਸੀ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਅਸੀਂ ਮਨ ਨੂੰ ਰੰਗਣਾ ਸੀ ਗੁਰੂ ਦੇ ਪ੍ਰੇਮ ਰੰਗ ਦੇ ਵਿੱਚ। ਪਰ ਇਸ ਪਾਸੇ ਤੋਂ ਹਟ ਕੇ ਮਾਫ ਕਰ ਦੇਣਾ, ਅੱਜ ਅਸੀਂ ਫਿਰ ਦੁਨਿਆਵੀ ਰੰਗਾਂ ਦੀ ਹੋਲੀ ਖੇਡਣ ਲੱਗ ਪਏ, ਦੁਨਿਆਵੀ ਰੰਗਾਂ ਦਾ ਹੋਲਾ ਮਹੱਲਾ ਖੇਡਣ ਲੱਗ ਪਏ, ਚਾਹੀਦਾ ਤਾਂ ਇਹ ਸੀ ਅਸੀਂ ਗੁਰੂ ਦੇ ਕੋਲ ਜਾਂਦੇ, ਜਿਵੇਂ ਬਹੁਤਾਤ ਵਿੱਚ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਜੀ ਦੀ ਮੁਬਾਰਕ ਧਰਤੀ 'ਤੇ ਪਹੁੰਚੀਆਂ, ਅਤੇ ਸੱਚਮੁੱਚ ਉਹ ਆਨੰਦ ਦੀ ਪੁਰੀ ਹੈ, ਚਾਹੀਦਾ ਤਾਂ ਇਹ ਸੀ ਹੇ ਕਲਗੀਧਰ ਪਾਤਸ਼ਾਹ ਕਿਰਪਾ ਕਰਿਓ, ਅਸੀਂ ਦੂਰ ਤੋਂ ਚੱਲ ਕੇ ਆਪ ਜੀ ਦੀ ਚਰਨ ਸ਼ਰਨ ਵਿੱਚ ਅੱਜ ਆਏ ਹਾਂ, ਕਿਰਪਾ ਕਰਿਓ ਸਾਡਾ ਮਨ ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚ ਰੰਗਿਆ ਜਾਵੇ, ਕਿਉਂਕਿ ਤੁਹਾਡੇ ਪਾਵਨ ਫੁਰਮਾਨ ਨੇ ਸਤਿਗੁਰੂ ਗੁਰਬਾਣੀ ਅੰਦਰ ਇਹ ਮੇਰੇ ਪੰਜਵੇਂ ਪਾਤਸ਼ਾਹ ਜੀ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੇਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕੇ ਜਾਕਾ ਸਤਿਗੁਰ ਪੂਰਾ, ਤੁਸੀਂ ਪੂਰੇ ਸਤਿਗੁਰੂ ਜੇ, ਕਿਰਪਾ ਕਰੋ ਸਾਡਾ ਮਨ ਜਿਹੜਾ ਉਹ ਆਪ ਜੀ ਦੇ ਪ੍ਰੇਮ ਰੰਗ ਦੇ ਵਿੱਚ, ਸ਼ਬਦ ਦੇ ਰੰਗ ਵਿੱਚ ਰੰਗਿਆ ਜਾਵੇ। ਅਸੀਂ ਜਾਣੇ ਅਣਜਾਣੇ ਦੇ ਵਿੱਚ ਮੈਂ ਨੌਜਵਾਨ ਵੀਰਾਂ ਦੇ ਪ੍ਰਤੀ ਬੇਨਤੀ ਕਰਨ ਲੱਗਾ ਹਾਂ, ਬੇਨਤੀ ਤਾਂ ਉਹਨਾਂ ਨੂੰ ਇਹ ਕਰਨੀ ਚਾਹੀਦੀ ਸੀ, ਸਤਿਗੁਰੂ ਜੀ ਮੈਂ ਬੇਸਮਝ, ਮੈਂ ਅਣਜਾਣ, ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਜਾ ਰਿਹਾ ਹੈ ਅਤੇ ਸਾਬਤ ਸੂਰਤ ਹੋ ਕੇ ਜਾਣਾ ਹੈ। ਮੈਂ ਸਿਰ 'ਤੇ ਸੋਹਣੀ ਦਸਤਾਰ ਸਜਾ ਕੇ ਜਾਣਾ ਹੈ, ਮੈਂ ਪੰਜ ਕਕਾਰੀ ਵਰਦੀ ਦਾ ਧਾਰਨੀ ਬਣ ਕੇ ਜਾਣਾ ਹੈ। ਪਰ ਅਸੀਂ ਭੁਲੇਖਾ ਖਾ ਗਏ ਸਤਿਗੁਰੂ, ਅਸੀਂ ਤਾਂ ਦਾੜੀ ਮੁੱਛ ਰਗੜਾ ਕੇ ਮਨਾ ਲਈ। ਠੀਕ ਹੈ, ਅਸੀਂ ਮੋਟਰਸਾਈਕਲਾਂ ਦੇ ਸਲੰਸਰ ਲਾ ਕੇ ਕੇਸਰੀ ਝੰਡੇ ਵੀ ਲਾ ਲਏ, ਅਸੀਂ ਬੜੇ ਬੜੇ DJ ਲਗਾ ਲਏ, ਆਪ ਜੀ ਦੀ ਸ਼ਰਨ ਵਿੱਚ ਆਏ, ਪਰ ਸੱਚੀ ਗੱਲ ਇਹ ਜੇ ਸਾਡਾ ਮਨ ਜਿਹੜਾ ਸੀ ਆਪ ਜੀ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ, ਇਸ ਪਾਸੇ ਤੋਂ ਅਸੀਂ ਅਵੇਸਲੇ ਹੋ ਗਏ। ਗੁਰੂ ਦੇ ਕੋਲੋਂ ਇਹ ਦਾਤ ਮੰਗਣੀ ਚਾਹੀਦੀ ਸੀ ਅਤੇ ਗੁਰੂ ਬਖਸ਼ਿੰਦਾ, ਗੁਰੂ ਬਖਸ਼ਿੰਦਾ, ਅਸੀਂ ਬੇਨਤੀ ਕਰ ਲਈਏ ਸਤਿਗੁਰੂ ਅਸੀਂ ਅਣਜਾਣ ਹਾਂ, ਬੇਸਮਝਾਂ, ਕਿਰਪਾ ਕਰ ਦਿਓ। ਜਦੋਂ ਅਸੀਂ ਦੂਸਰੀ ਵਾਰ ਇਸ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਿਸਾਖੀ ਦੇ ਦਿਹਾੜੇ 'ਤੇ ਪਹੁੰਚੀਏ ਜਾਂ ਹੋਲਾ ਮਹੱਲਾ ਮਨਾਉਣ ਵਾਸਤੇ ਪਹੁੰਚੀਏ, ਉਦੋਂ ਅਸੀਂ ਸਾਬਤ ਸੂਰਤ ਹੋਈਏ। ਸਾਡੇ ਸਿਰਾਂ 'ਤੇ ਸੋਹਣੀਆਂ ਦਸਤਾਰਾਂ ਹੀ ਨਹੀਂ ਬਲਕਿ ਅਸੀਂ ਪੰਜ ਕਕਾਰੀ ਵਰਦੀ ਦੇ ਧਾਰਨੀ ਵੀ ਬਣ ਕੇ ਆਈਏ। ਔਰ ਦੂਜੀ ਬੇਨਤੀ ਕਰਾਂ, ਗੁਰੂ ਦੇ ਕੋਲ ਗਏ ਸੀ, ਲੰਗਰ ਚੱਲੇ ਗੁਰ ਸ਼ਬਦ, ਜਦੋਂ ਵੀ ਅਸੀਂ ਗੁਰੂ ਦੇ ਸਥਾਨ 'ਤੇ ਜਾਂਦੇ ਹਾਂ ਅਤੇ ਦੇਖੋ ਭਾਵੇਂ ਪੇਟ ਦੀ ਭੁੱਖ ਨੂੰ ਮਿਟਾਉਣ ਵਾਸਤੇ ਗੁਰੂ ਕੇ ਲੰਗਰ ਚੱਲਦੇ ਨੇ। ਔਰ ਇਹ ਲੰਗਰਾਂ ਦੀ ਰਵਾਇਤ ਮੇਰੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਰੰਭ ਕੀਤੀ ਸੀ ਕਿ ਕੋਈ ਲੋੜਵੰਦ ਪੇਟ ਤੋਂ ਭੁੱਖਾ ਨਾ ਰਹੇ, ਹਰੇਕ ਨੂੰ ਉਸਨੂੰ ਸਵਸ ਖੁਰਾਕ ਦਿੱਤੀ ਜਾਵੇ। ਅੱਜ ਵੀ ਅਸੀਂ ਧਰਮ ਅਸਥਾਨ 'ਤੇ ਗਏ, ਲੰਗਰ ਲਗਾਉਣੇ ਮੁਬਾਰਕ ਹੈ, ਬੜੀ ਚੰਗੀ ਗੱਲ। ਲੰਗਰ ਦੇ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਬੜੀ ਚੰਗੀ ਗੱਲ, ਪਰ ਅਸੀਂ ਕੇਵਲ ਅਤੇ ਕੇਵਲ ਦੁਨਿਆਵੀ ਭੋਜਨ ਛਕਣ ਅਤੇ ਛਕਾਉਣ ਤੱਕ ਹੀ ਨਾ ਰਹਿ ਜਾਈਏ। ਇਹ ਸਾਡੇ ਤਨ ਦੀ ਖੁਰਾਕ ਸੀ, ਹੁਣ ਜਿਹੜੀ ਸਾਡੀ ਆਤਮ ਖੁਰਾਕ ਸੀ ਉਹ ਸੀ ਗੁਰੂ ਦਾ ਸ਼ਬਦ। ਲੰਗਰ ਚੱਲਾ ਗੁਰ ਸ਼ਬਦ, ਅਸੀਂ ਗੁਰੂ ਦੇ ਸ਼ਬਦ ਦਾ ਲੰਗਰ ਵੀ ਪ੍ਰਾਪਤ ਕਰਨਾ ਸੀ। ਜਦੋਂ ਵੀ ਅਸੀਂ ਧਰਮ ਸਥਾਨ 'ਤੇ ਜਾਂਦੇ ਹਾਂ, ਗੁਰੂ ਘਰ ਦੇ ਵਿੱਚ ਜਾਂਦੇ ਹਾਂ, ਅਸੀਂ ਗੁਰੂ ਦੇ ਕੋਲ ਜਾ ਕੇ ਇਹ ਬੇਨਤੀ ਕਰਿਆ ਕਰੀਏ, ਸੱਚੇ ਪਾਤਸ਼ਾਹ ਜੀ, ਅਸਾਂ ਜੀਵਾਂ ਦੇ ਉੱਪਰ ਤਰਸ ਕਰੋ, ਸਾਡੇ ਜੀਵਾਂ ਦੇ ਉੱਪਰ ਤਰਸ ਕਰੋ, ਤਾਂ ਕਿ ਅਸਾਂ ਨੂੰ ਆਪ ਜੀ ਦਾ ਪ੍ਰੇਮ, ਆਪ ਜੀ ਦੀ ਬਖਸ਼ਿਸ਼ ਪ੍ਰਾਪਤ ਹੋ ਜਾਵੇ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਸ਼ੀਜ ਗਿਆ ਸਭ ਤਨ ਤੇ, ਕਦੋਂ ਪ੍ਰੀਤਮ ਸਿਉ ਮਨ ਲਾਗਾ। ਜਦੋਂ ਸਾਡਾ ਮਨ ਜਿਹੜਾ ਪ੍ਰੀਤਮ ਦੀ ਇਬਾਦਤ ਵਿੱਚ ਲੱਗ ਜਾਂਦਾ, ਉਹਦੀ ਭਜਨ ਬੰਦਗੀ ਦੇ ਵਿੱਚ ਲੱਗ ਜਾਂਦਾ, ਫਿਰ ਸਾਡਾ ਮਨ ਜਿਹੜਾ ਉਹ ਕਦੇ ਆਲਸੀ ਨਹੀਂ ਹੁੰਦਾ। ਕਿਉਂਕਿ ਗੁਰੂ ਜੀ ਨੇ ਸਮਝਾ ਦਿੱਤਾ ਕਿ ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਅਸਲ ਵਿੱਚ ਤੂੰ ਉਦਮ ਕਰਨਾ ਚਾਹੁੰਦਾ ਸੀ ਨਾ, ਅਤੇ ਸ੍ਰੇਸ਼ਟ ਉਦਮ ਇਹੀ ਸੀ ਕਿ ਤੂੰ ਪ੍ਰਭੂ ਪਿਆਰੇ ਦੀ ਭਜਨ ਬੰਦਗੀ ਦੇ ਵਿੱਚ ਲੱਗ। ਸਭ ਬਾਹੀ ਸਲਾਹ ਜਿੰਨੀ ਧਿਆਇਆ, ਇੱਕ ਮਨ ਸੇਈ ਪੂਰੇ ਸ਼ਾਹ, ਵਕਤੇ ਉੱਪਰ ਲੜ ਮੁਗੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ ਸੀ, ਹੇ ਭਾਈ ਤੂੰ ਅੰਮ੍ਰਿਤ ਵੇਲੇ ਉੱਠ, ਅੰਮ੍ਰਿਤ ਵੇਲੇ ਨੂੰ ਖੁਜਾ ਨਾ, ਅੰਮ੍ਰਿਤ ਵੇਲੇ ਉੱਠ ਕੇ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ। ਉੱਠ ਕੇ ਇਸ਼ਨਾਨ ਕਰ ਤਾਂ ਕਿ ਤੇਰੇ ਤਨ ਦਾ ਦਲਿੱਦਰ ਲੈ ਜਾਵੇ, ਤੂੰ ਠੀਕ ਢੰਗ ਦੇ ਨਾਲ ਸੁਚੇਤ ਹੋ ਕੇ ਚੌਂਕੜਾ ਲਗਾ ਕੇ ਬੈਠ ਜਾਵੇ। ਬਲਕਿ ਇਹ ਭਰਮ ਨਹੀਂ ਸੀ ਪਾਇਆ ਜਿਵੇਂ ਕੋਈ ਤਨ ਕਰਕੇ ਕਮਜ਼ੋਰ ਹੋਵੇ ਅਤੇ ਕਹਿ ਦੇਵੇ ਮੈਂ ਤਾਂ ਇਸ਼ਨਾਨ ਨਹੀਂ ਕਰ ਸਕਦਾ। ਇਸ ਭਰਮ ਨੂੰ ਨਹੀਂ ਲੈਣਾ ਕਿ ਪਾਣੀ ਗਰਮ ਹੋਣਾ ਚਾਹੀਦਾ, ਪਾਣੀ ਠੰਡਾ ਹੋਣਾ ਚਾਹੀਦਾ, ਆਪਣੇ ਤਨ ਦੀ ਲੋੜ ਨੂੰ ਵੇਖ ਕੇ। ਜਦੋਂ ਤੂੰ ਇਸ਼ਨਾਨ ਕਰਦਾ ਹੈ, ਇਹ ਤੇਰੇ ਤਨ ਦਾ ਇਸ਼ਨਾਨ ਹੋ ਗਿਆ, ਤੇਰਾ ਦਲਿੱਦਰ ਦੂਰ ਹੋ ਗਿਆ, ਹੁਣ ਤੂੰ ਇਵੇਂ ਕਰ ਚੌਂਕੜਾ ਮਾਰ ਕੇ ਬੈਠ ਜਾ। ਹੁਣ ਤੂੰ ਦੋ ਘੜੀਆਂ ਬੈਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਜਦੋਂ ਤੂੰ ਇਸ਼ਨਾਨ ਕੀਤਾ ਹੈ ਤਨ ਦਾ, ਉਸ ਤੋਂ ਬਾਅਦ ਤੂੰ ਪਰਮੇਸ਼ੁਰ ਦੇ ਨਾਮ ਰੂਪੀ ਜਲ ਵਿੱਚ ਆਪਣੇ ਮਨ ਦਾ ਇਸ਼ਨਾਨ ਵੀ ਕਰਾ ਲਿਆ, ਫਿਰ ਸਮਝ ਲਏ ਤੇਰੇ ਤਨ ਦੇ ਰੋਗ ਅਤੇ ਤੇਰੇ ਮਨ ਦੇ ਸੋਗ ਸਾਰੇ ਦੇ ਸਾਰੇ ਦੂਰ ਹੋ ਜਾਣਗੇ। ਜੇ ਤੂੰ ਸੁਬਹਾ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ, ਜੇ ਤੂੰ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਦਾ ਹੈ, ਤੇ ਸਮਝ ਲਏ ਤੂੰ ਪੂਰਾ ਸ਼ਾਹ ਬਣ ਗਿਆ ਹੈ, ਤੂੰ ਬਹੁਤ ਵੱਡਾ ਧਨਾੜ ਬਣ ਗਿਆ ਹੈ। ਸਭ ਵਾਹੀ ਸਲਾਹ ਜਿੰਨੀ ਧਿਆਇਆ ਇੱਕ ਮਨ ਸੇ ਹੀ ਪੂਰੇ ਸ਼ਾਹ ਵਕਤੇ ਉੱਪਰ ਲੜ ਮੁੜਿਆ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਨੂੰ ਸੁਬਹਾ ਸਵੇਰ ਨੂੰ ਸੰਭਾਲ ਲਿਆ, ਜਿਨ੍ਹਾਂ ਨੇ ਆਪਣੇ ਮਨ ਨੂੰ ਜਿਹੜੇ ਪੰਜ ਵਕਾਰ ਸਤਾਉਣ ਵਾਲੇ ਸਨ ਉਹਨਾਂ ਤੋਂ ਬਚਾ ਲਿਆ ਹੈ, ਅਸਲ ਦੇ ਵਿੱਚ ਉਹ ਸੂਰਮਾ ਹੈ। ਅੰਮ੍ਰਿਤ ਵੇਲੇ ਦੀ ਸੰਭਾਲ, ਅੰਮ੍ਰਿਤ ਵੇਲਾ ਸੱਚ ਨਾਉਂ ਵਡਿਆਈ ਵਿਚਾਰ। ਜਦੋਂ ਫਿਰ ਦੂਜਾ ਪੈਰ ਆਉਂਦਾ, ਦੂਜੀ ਅਵਸਥਾ ਆਉਂਦੀ ਹੈ ਨਾ, ਦੂਜੇ ਬਹੁਤੇ ਰਾਹ ਮਨ ਕੀ ਮੱਤੀ ਖਿੰਡੀਆਂ। ਜੇ ਅਸੀਂ ਅੰਮ੍ਰਿਤ ਵੇਲੇ ਨੂੰ ਨਾ ਨਾ ਸੰਭਾਲੀਏ, ਫਿਰ ਜਿਵੇਂ ਜਿਵੇਂ ਦਿਨ ਚੜ੍ਹਦਾ ਹੈ ਨਾ, ਅਤੇ ਬੜੇ ਰਾਹ ਨਿਕਲਦੇ ਨੇ, ਫਿਰ ਸਾਨੂੰ ਬੜੇ ਚੇਤੇ ਆਉਂਦੇ ਨੇ, ਅੱਜ ਮੈਂ ਉਹ ਵੀ ਕੰਮ ਕਰਨਾ, ਅੱਜ ਮੈਂ ਆਹ ਵੀ ਕੰਮ ਕਰਨਾ, ਬਹੁਤੇ ਪੈ ਜਿਹੜੋ ਇਹ ਬਹੁਤਿਆਂ ਰਾਹਾਂ 'ਤੇ ਤੁਰ ਪੈਂਦੇ ਹਾਂ। ਬਹੁਤੇ ਪੈ ਰਾਹ ਮਣਕੀਆਂ ਮੱਤੀ ਖਿੰਡੀਆਂ, ਫਿਰ ਸਾਡਾ ਮਨ ਟਿਕਦਾ ਨਹੀਂ ਹੈ, ਸਾਡੀ ਸੁਰਤ ਗੁਰੂ ਦੇ ਸ਼ਬਦ ਵਿੱਚ ਲੱਗਦੀ ਨਹੀਂ ਹੈ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਦੀ ਸੰਭਾਲ ਕਰ। ਤੀਜੇ ਮੂਹੀ ਗਰਾ ਭੁੱਖ ਤਿਖਾ ਦੋਏ ਭੌਂਕੀਆਂ, ਖਾਧਾ ਹੋਏ ਸੁਆਹ ਪੀ ਖਾਣੇ ਸਿਉਂ ਦੋਸਤੀ। ਜਦੋਂ ਫਿਰ ਤੀਜਾ ਪੈਰ ਤੀਜੀ ਅਵਸਥਾ ਬਣਦੀ ਹੈ ਨਾ, ਫਿਰ ਭੁੱਖ ਅਤੇ ਤ੍ਰੇਹ ਜਿਹੜੀ ਉਹ ਚਮਕ ਪੈਂਦੀਆਂ ਨੇ, ਸਾਡਾ ਧਿਆਨ ਜਿਹੜਾ ਉਹ ਖਾਣ ਅਤੇ ਪੀਣ ਵਾਲੇ ਪਾਸੇ ਨੂੰ ਲੱਗ ਜਾਂਦਾ ਹੈ, ਭੁੱਖ ਲੱਗੀ ਹੈ, ਤ੍ਰੇਹ ਲੱਗੀ ਹੈ। ਜਿੰਨਾ ਅਸੀਂ ਖਾਈ ਜਾਂਦੇ ਹਾਂ, ਜਿਵੇਂ ਸਾਡੇ ਪੰਜਾਬੀ ਦੀ ਅਖੌਤ ਹੈ, ਸੰਘੋਂ ਲੱਥਾ ਤੇਹਾ ਲੱਡੂ ਤੇਹਾ ਮੱਠਾ, ਖਾਈ ਗਏ, ਇਹ ਸਾਰੇ ਦਾ ਸਾਰਾ ਸੁਆਹ ਹੁੰਦਾ ਗਿਆ, ਇਹਦਾ ਮਲ ਬਣਦਾ ਗਿਆ, ਅਸੀਂ ਦੁਬਾਰਾ ਫਿਰ ਖਾਣ ਦੀ ਖਿੱਚ ਨੂੰ ਲੈ ਕੇ ਚੱਲ ਪਏ। ਅਤੇ ਜੇ ਅਸੀਂ ਦੁਨਿਆਵੀ ਭੋਜਨ ਛਕ ਲਿਆ, ਅਤੇ ਬਹੁਤਾਤ ਵਿੱਚ ਸਾਡੇ ਭੈਣ ਭਾਈ ਕਈ ਵਾਰ ਇਹ ਕਹਿੰਦੇ ਸੁਣੇ ਹੋਣਗੇ ਤੁਸਾਂ ਨੇ ਕਿ ਹੁਣ ਪ੍ਰਸ਼ਾਦਾ ਛਕਿਆ, ਹੁਣ ਦੋ ਘੜੀਆਂ ਆਰਾਮ ਕਰ ਲੈਣਾ ਚਾਹੀਦਾ, ਹੁਣ ਅੱਖ ਕੌੜੀ ਕਰ ਲੈਣੀ ਚਾਹੀਦੀ ਹੈ। ਚੌਥੇ ਆਈ ਓਂਗ ਅੱਖੀ ਮੀਟ ਪਵਾਰ ਗਿਆ, ਪੀ ਉੱਠ ਰਚਾਇਣ ਵਾਦ ਸਹਿਵਰਿਆਂ ਕੀ ਪਿੜ ਬੱਧੀ। ਭੋਜਨ ਪਾਣੀ ਛਕ ਲਿਆ, ਸੌਂ ਲਿਆ, ਫਿਰ ਉੱਠਿਆ, ਜਿੰਨੇ ਸੈਂਕੜੇ ਵਰਿਆਂ ਦਾ ਇੱਥੇ ਖਾੜਾ ਵੱਧਾ ਹੋਇਆ ਹੈ, ਕਿਉਂਕਿ ਮਨੁੱਖ ਜ਼ਿਆਦਾਤਰ ਖਾਣ ਵਾਸਤੇ ਹੀ ਜਿਉਂਦਾ ਹੈ, ਜਿਉਣ ਵਾਸਤੇ ਨਹੀਂ ਖਾਂਦਾ, ਖਾਣ ਵਾਸਤੇ ਹੀ ਜਿਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਤੂੰ ਪਰਮੇਸ਼ੁਰ ਦੇ ਨਾਮ ਨੂੰ ਜਪਦੇ ਹੋ ਸਭੇ ਵੇਲਾ ਵਕਤ ਸਭ, ਜੇ ਅੱਠੀ ਭਉ ਹੋਏ, ਜੇ ਤੂੰ ਅੱਠੇ ਪੈਰ ਰੱਬ ਦੇ ਡਰ ਦੇ ਵਿੱਚ ਰਹਿੰਦੇ ਹੋ, ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਦੇ ਹੋ, ਤੇ ਹਰ ਵੇਲਾ ਹੀ ਤੇਰਾ ਅੰਮ੍ਰਿਤ ਵੇਲਾ ਬਣ ਜਾਣਾ ਸੀ, ਸਾਰੀ ਦਿਹਾੜੀ ਤੇਰੀ ਅੰਮ੍ਰਿਤ ਵੇਲਾ ਬਣ ਜਾਣੀ ਸੀ। ਕਿਉਂਕਿ ਜਿਹੜੇ ਸਵੇਰੇ ਉੱਠਦਿਆਂ ਸਾਰ ਦਾਤੇ ਦੇ ਭਿਖਾਰੀ ਬਣ ਜਾਂਦੇ ਨੇ, ਉਹ ਸਾਰੀ ਦਿਹਾੜੀ ਦਾਤੇ ਬਣ ਕੇ ਰਹਿੰਦੇ ਨੇ। ਜਦੋਂ ਅਸੀਂ ਮਾਲਕ ਵਾਹਿਗੁਰੂ ਜੀ ਦੀ ਇਬਾਦਤ ਕਰਦੇ ਇਸ ਆਲਸ ਨੂੰ ਛੱਡ ਦਿੰਦੇ, ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲੱਗਾ। ਜਦੋਂ ਸਾਡਾ ਮਨ ਸਾਡੇ ਪ੍ਰੀਤਮ ਪਿਆਰੇ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਲੱਗਦਾ ਹੈ। ਹੁਣ ਮੈਂ ਇੱਥੇ ਇੱਕ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਹਾਂ, ਅਸੀਂ ਗੁਰੂ ਦੇ ਨਾਲ ਕਿੰਨਾ ਕੁ ਪਿਆਰ ਕਰਦੇ, ਇਹ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ਆਪਣੇ ਆਪ ਨੂੰ। ਜੇ ਸੱਚਮੁੱਚ ਅਸੀਂ ਗੁਰੂ ਨਾਲ ਪਿਆਰ ਕਰਦੇ ਹੋਈਏ, ਤੇ ਜਿਹੜਾ ਵੀ ਗੁਰੂ ਘਰ ਸਾਡੇ ਘਰ ਦੇ ਨੇੜੇ ਹੋਵੇ, ਅਸੀਂ ਜ਼ਿਆਦਾ ਨਹੀਂ ਤੇ ਉਸ ਸਥਾਨ ਤੇ ਤਾਂ ਜਾ ਕੇ ਸਤਿਗੁਰਾਂ ਦੇ ਦੀਦਾਰ ਕਰ ਹੀ ਸਕਦੇ ਹਾਂ। ਇੱਕ ਤੇ ਗੁਰੂ ਦੇ ਕੋਲੋਂ ਇਹ ਦਾਤ ਮੰਗਿਆ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਵੇਂ ਅਸੀਂ ਸ਼ਬਦ ਪੜ੍ਹਦੇ ਨਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਇਹ ਰੋਜ਼ਾਨਾ ਦੀ ਸਾਡੀ ਅਰਦਾਸ ਬਣ ਜਾਵੇ, ਇਹ ਰੋਜ਼ਾਨਾ ਦੀ ਸਾਡੀ ਹੂਕ ਬਣ ਜਾਵੇ ਹਰ ਵੇਲੇ ਦੀ। ਜਦੋਂ ਅਸੀਂ ਪਰਮੇਸ਼ੁਰ ਦੀ ਯਾਦ ਤੋਂ ਵਿਹੂਣੇ ਹੋ ਜਾਂਦੇ ਹਾਂ, ਅਤੇ ਜਿਹੜਾ ਜੀਵ ਪਰਮੇਸ਼ੁਰ ਦੀ ਯਾਦ ਤੋਂ ਵਿਹੂਣਾ ਹੋ ਜਾਵੇ, ਉਸ ਦੀ ਹਾਲਤ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਦੇ ਰਾਹੀਂ ਦੱਸੀ ਹੈ। ਆਓ ਭਾਈ ਸਾਹਿਬ ਜੀ ਦੀ ਰਸਨਾ ਤੋਂ ਇਹਨਾਂ ਅੰਮ੍ਰਿਤਮਈ ਗੁਰਬਾਣੀ ਦੀਆਂ ਪੰਕਤੀਆਂ ਦਾ ਪਾਠ ਸਰਵਣ ਕਰਦੇ ਹਾਂ।
ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੋ ਅਭਾਗਾ।
ਪ੍ਰਾਨ ਪਤ ਸਾਡੇ ਸਵਾਸਾਂ ਦਾ ਪਤੀ, ਸਾਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਅਕਾਲ ਪੁਰਖ। ਇੱਕ ਸਭ ਤੋਂ ਪਹਿਲੀ ਗੱਲ ਖਿਆਲ ਵਿੱਚ ਰੱਖ ਲੈਣੀ ਚਾਹੀਦੀ ਹੈ, ਇਹ ਜਿਹੜੇ ਸਾਨੂੰ ਸਵਾਸ ਆ ਰਹੇ ਨੇ, ਜਿਨ੍ਹਾਂ ਸਵਾਸਾਂ ਦੇ ਸਦਕਾ ਅਸੀਂ ਜਿੰਦਾ ਤੁਰੇ ਫਿਰਦੇ ਹਾਂ, ਇਹ ਸਵਾਸ ਸਾਨੂੰ ਕਿਸੇ ਵੀ ਮਾਰਕੀਟ ਦੇ ਵਿੱਚੋਂ ਮੁੱਲ ਨਹੀਂ ਮਿਲ ਸਕਦੇ, ਕਿਸੇ ਵੀ ਬਾਜ਼ਾਰ ਦੇ ਵਿੱਚੋਂ ਸਾਨੂੰ ਮੁੱਲ ਨਹੀਂ ਮਿਲ ਸਕਦੇ। ਇਹ ਸਵਾਸ ਉਸ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਮਹਾਨ ਦਾਤ ਹੈ, ਜਿਸ ਦੇ ਸਦਕਾ ਅਸੀਂ ਜੀਵਨ ਜੀਉ ਰਹੇ ਹਾਂ, ਅਤੇ ਜੋ ਸਾਨੂੰ ਇਹ ਪ੍ਰਾਣ ਦੇਣ ਵਾਲਾ, ਸਾਡੇ ਪ੍ਰਾਣਾਂ ਦੀ ਰੱਖਿਆ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ ਹੈ। ਭਾਈ, ਅਗਰ ਕਿਸੇ ਜੀਵ ਨੂੰ ਉਸ ਦੀ ਯਾਦ ਵਿਸਰ ਜਾਵੇ, ਜਿਸ ਕਉ ਬਿਸਰੇ ਪ੍ਰਾਣ ਪਤ ਦਾਤਾ, ਸੋਈ ਗਣਹੋ ਅਭਾਗਾ। ਅਭਾਗਾ ਕਹਿੰਦੇ ਨੇ ਬਦਕਿਸਮਤ ਨੂੰ, ਕਹਿੰਦੇ ਸਮਝ ਲਵੋ ਉਹ ਬਦਕਿਸਮਤ ਹੈ। ਸੋ ਇੱਥੇ ਸਾਨੂੰ ਇੱਕ ਖਿਆਲ ਕਰਨਾ ਚਾਹੀਦਾ ਹੈ, ਜਦੋਂ ਸਾਨੂੰ ਚੇਤਾ ਨਾ ਆਵੇ, ਜਿਵੇਂ ਅਸੀਂ ਕਹਿ ਦਿੰਦੇ ਅੱਜ ਤੇ ਮੈਨੂੰ ਨਿਤਨੇਮ ਕਰਨ ਦਾ ਹੀ ਚੇਤਾ ਭੁੱਲ ਗਿਆ, ਅੱਜ ਤੇ ਮੈਨੂੰ ਚੇਤਾ ਹੀ ਭੁੱਲ ਗਿਆ, ਮੈਂ ਤੇ ਕਿਹਾ ਹੀ ਨਹੀਂ ਵਾਹਿਗੁਰੂ ਤੇਰਾ ਸ਼ੁਕਰ ਹੈ। ਖੈਰ, ਜੇ ਸਾਨੂੰ ਚੇਤਾ ਆ ਗਿਆ ਤੇ ਅਸੀਂ ਫਿਰ ਅਰਦਾਸ ਕਰ ਲਈਏ, ਪਾਤਸ਼ਾਹ ਜੀ ਕਿਰਪਾ ਕਰਿਓ, ਮੈਂ ਬਦਕਿਸਮਤ ਨਾ ਬਣਾ, ਮੈਂ ਅਭਾਗਾ ਨਾ ਬਣਾ, ਜਿਵੇਂ ਤੁਸੀਂ ਤਰਸ ਕਰਕੇ ਮੈਨੂੰ ਯਾਦ ਦਵਾ ਦਿੱਤੀ ਹੈ, ਯਾਦ ਹਰ ਵੇਲੇ ਬਣੀ ਰਵੇ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਤੁਸੀਂ ਕਿਰਪਾ ਕਰੋ, ਤੁਹਾਡੀ ਯਾਦ ਹਰ ਵੇਲੇ ਮੇਰੇ ਹਿਰਦੇ ਵਿੱਚ ਬਣੀ ਰਹੇ। ਪਿਆਰਿਓ, ਇੱਕ ਮੈਂ ਆਪ ਜੀ ਦੇ ਨਾਲ ਸਾਂਝ ਕਰਾਂ, ਅਸੀਂ ਬਹੁਤੀ ਵਾਰ ਕਹਿ ਦਿੰਦੇ ਚੇਤਾ ਭੁੱਲ ਜਾਂਦਾ ਹੈ, ਸੰਸਾਰ ਦੇ ਕੰਮ ਬੜੇ ਨੇ। ਇੱਕ ਵਾਰ ਇਸੇ ਹੀ ਤਰ੍ਹਾਂ ਗੁਰੂ ਕੇ ਪਿਆਰੇ ਸਿੱਖ ਭਾਈ ਮਾਇਆ ਜੀ, ਭਾਈ ਜਾਪਾ ਜੀ, ਭਾਈ ਨਈਆ ਜੀ ਔਰ ਭਾਈ ਤੁਲਸਾ ਜੀ, ਇਹ ਚਾਰੇ ਗੁਰੂ ਕੇ ਸਿੱਖ ਜਿਹੜੇ ਸਨ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੜੇ ਪਿਆਰੇ ਸਿੱਖ ਸਨ, ਬੜੀ ਪਿਆਰ ਦੇ ਨਾਲ ਹਾਜ਼ਰੀ ਭਰਦੇ ਸਨ, ਸੇਵਾ ਕਰਦੇ ਸਨ। ਇੱਕ ਦਿਨ ਇਹਨਾਂ ਨੇ ਸਤਿਗੁਰਾਂ ਦੇ ਹਜ਼ੂਰ ਬੇਨਤੀ ਕਰ ਲਈ, ਸਤਿਗੁਰੂ ਜੀ ਗ੍ਰਸਤੀ ਬੰਦੇ ਆ, ਘਰ ਦੇ ਕੰਮ ਕਾਜ ਬੜੇ ਨੇ, ਤੇ ਘਰ ਦੇ ਕੰਮ ਕਾਜ ਕਰਦਿਆਂ ਹੋਇਆਂ ਪਰਮੇਸ਼ਰ ਦੇ ਨਾਲ ਸਾਡੀ ਸੁਰਤ ਕਿਵੇਂ ਜੁੜੇ, ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਕਿਵੇਂ ਬਣੀਏ, ਤੇ ਦਇਆ ਦੇ ਸਾਗਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਮਝਾਇਆ ਸੀ, ਜਿਸ ਨੂੰ ਮਹਾਂਕਵੀ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਨੇ ਬੜੇ ਸੋਹਣੇ ਢੰਗ ਦੇ ਨਾਲ ਬਿਆਨ ਕੀਤਾ ਹੈ। ਕਹਿੰਦੇ, ਇਹ ਪਿਆਰੇ ਸਿੱਖੋ, ਜਿਵੇਂ ਤੁਸੀਂ ਆਪਣੇ ਘਰ ਦੇ ਕੰਮ ਕਾਜ ਬੜੇ ਪਿਆਰ ਦੇ ਨਾਲ, ਬੜੇ ਸੋਹਣੇ ਢੰਗ ਨਾਲ ਸਵਾਰਨ ਦਾ ਯਤਨ ਕਰਦੇ ਹੋ, ਜਿਸ ਨਿਸ ਦਿਨ ਘਰ ਕਾਜ ਸੁਧਾਰੇ, ਤਿਆਗੋ ਨਾ ਹੀ ਲੱਗੇ ਪਿਆਰੇ। ਤੁਸੀਂ ਉਹਨਾਂ ਕੰਮਾਂ ਨੂੰ ਛੱਡਦੇ ਨਹੀਂ ਹੋ, ਤੁਸੀਂ ਕਹਿੰਦੇ ਹੋ ਨਹੀਂ ਜੀ ਮੈਂ ਆਹ ਵੀ ਕੰਮ ਕਰ ਲਵਾਂ, ਆਹ ਵੀ ਕੰਮ ਜ਼ਰੂਰੀ ਕਰਨਾ ਸੀ, ਆਹ ਵੀ ਕਰ ਲਵਾਂ, ਉਹ ਵੀ ਕਰ ਲਵਾਂ। ਇਹ ਹਾਲਤ ਸਾਡੀ ਸਾਰਿਆਂ ਦੀ ਜੇ, ਅਤੇ ਤੁਸੀਂ ਇੰਝ ਸਮਝ ਲਓ ਕਿ ਗੁਰੂ ਰਾਮਦਾਸ ਜੀ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਨੇ, ਆਪਾਂ ਗੁਰੂ ਰਾਮਦਾਸ ਦੇ ਘਰ 'ਚ ਬੈਠੇ ਹਾਂ ਨਾ, ਚੌਥੇ ਪਾਤਸ਼ਾਹ ਜੀ ਦੇ। ਕਹਿੰਦੇ ਜਿਵੇਂ ਤੁਸੀਂ ਘਰ ਦੇ ਕੰਮ ਕਾਜ ਤਿਆਗਦੇ ਨਹੀਂ ਇਸੇ ਤਰ੍ਹਾਂ ਹੀ ਤਥਾ ਪਿਆਰ ਕਰੋ ਗੁਰਬਾਣੀ ਜੋ ਗੁਰੂ ਦੀ ਬਾਣੀ ਹੈ ਉਸ ਦੇ ਨਾਲ ਵੀ ਤੁਸੀਂ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਦੁਨਿਆਵੀ ਧੰਦਿਆਂ ਨਾਲ ਕਰਦੇ ਹੋ। ਪਠਨ ਸੁਣਨ ਕਰੇ ਰੁਚ ਠਾਨੀ, ਗੁਰਬਾਣੀ ਨੂੰ ਪੜ੍ਹੋ ਗੁਰਬਾਣੀ ਨੂੰ ਸੁਣੋ ਬੜੀ ਰੁਚੀ ਨਾਲ, ਜਿਵੇਂ ਤੁਸੀਂ ਦੁਨਿਆਵੀ ਕੰਮਾਂ ਨੂੰ ਕਰਨ ਵਾਲੇ ਪਾਸੇ ਨੂੰ ਬੜਾ ਧਿਆਨ ਦਿੰਦੇ ਹੋ ਇਸੇ ਤਰ੍ਹਾਂ ਸਾਡੇ ਮਨ ਦੇ ਅੰਦਰ ਇਹ ਰੁਚੀ ਬਣ ਜਾਵੇ ਕਿ ਭਾਈ ਮੈਂ ਉੱਠ ਕੇ ਗੁਰੂ ਦੀ ਬਾਣੀ ਦਾ ਪਾਠ ਕਰਨਾ ਹੈ, ਮੈਂ ਗੁਰੂ ਦੀ ਬਾਣੀ ਨੂੰ ਸਮਝਣਾ ਹੈ। ਅਤੇ ਕਹਿੰਦੇ ਜੇ ਤੁਸੀਂ ਬੜੀ ਰੁਚੀ ਦੇ ਸਦਕਾ ਬੜੀ ਸ਼ਰਧਾ ਦੇ ਸਹਿਤ ਬਾਣੀ ਪੜ੍ਹਨ ਲੱਗ ਪਏ ਹੋ ਬਾਣੀ ਸੁਣਨ ਲੱਗ ਪਏ ਹੋ ਤਾਂ ਮੁਬਾਰਕ ਹੈ, ਬੜੀ ਚੰਗੀ ਗੱਲ ਹੈ। ਹੁਣ ਇਸ ਤੋਂ ਅਗਲੀ ਗੱਲ ਸੁਣ ਲਿਓ, ਧਰਿਓ ਅਰਥ ਜੋ ਸ਼ਬਦ ਮਝਾਰਾ, ਇਹ ਜੋ ਗੁਰਬਾਣੀ ਦੀ ਇੱਕ ਇੱਕ ਪੰਕਤੀ ਹੈ ਇਸ ਦੇ ਇੱਕ ਇੱਕ ਮੁਬਾਰਕ ਸ਼ਬਦ ਦੇ ਵਿੱਚ ਜੋ ਗੁਰੂ ਜੀ ਨੇ ਸਾਨੂੰ ਸਮਝਾਇਆ ਹੈ, ਧਰਿਓ ਅਰਥ ਜੋ ਸ਼ਬਦ ਮਝਾਰਾ ਰੱਖਿਆ ਹੋਇਆ, ਉਸ ਸ਼ਬਦ ਨੂੰ ਤੁਸਾਂ ਆਪਣੇ ਹਿਰਦੇ ਦੇ ਵਿੱਚ ਵਾਰ ਵਾਰ ਸਮਝਣ ਦਾ ਯਤਨ ਕਰਨਾ ਹੈ, ਵਾਰ 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 ਰਿਦ ਕਰੋ ਵਿਚਾਰਾ, ਆਪਣੇ ਹਿਰਦੇ ਵਿੱਚ ਵਿਚਾਰ ਕਰੋ। ਅਤੇ ਜੇ ਹੁਣ ਤੁਹਾਨੂੰ ਗੁਰੂ ਦੀ ਬਾਣੀ ਸਮਝ ਪੈਣ ਲੱਗ ਪਈ ਹੈ, ਗੁਰੂ ਦੀ ਬਾਣੀ ਦੇ ਅਰਥ ਆਉਣ ਲੱਗ ਪਏ ਨੇ ਕਿ ਗੁਰੂ ਨੇ ਇਸ ਸ਼ਬਦ ਦੇ ਰਾਹੀਂ ਸਾਨੂੰ ਸਮਝਾਇਆ ਕੀ ਹੈ, ਕਹਿੰਦੇ ਫਿਰ ਤੁਸੀਂ ਗੁਰੂ ਦੇ ਸ਼ਬਦ ਨੂੰ ਸਾਹਮਣੇ ਰੱਖ ਲਿਆ ਕਰੋ ਅਤੇ ਇਹ ਦੇਖਿਆ ਕਰੋ ਗੁਰੂ ਨੇ ਮੈਨੂੰ ਕੀ ਮਤ ਦਿੱਤੀ ਹੈ ਅਤੇ ਮੈਂ ਕੀ ਕਰ ਰਿਹਾ ਹਾਂ। ਕਿਆ ਗੁਰ ਕਹੇ, ਗੁਰੂ ਕੀ ਕਹਿ ਰਿਹਾ, ਹਮੇਂ ਕਿਆ ਕਰੇ, ਅਸੀਂ ਕੀ ਕਰ ਰਹੇ ਹਾਂ, ਕਿਹੜੇ ਪਾਸੇ ਨੂੰ ਅਸੀਂ ਲੱਗ ਗਏ। ਜੋ ਗੁਰੂ ਕਹਿ ਰਿਹਾ ਹੈ ਅਸੀਂ ਕੀ ਕਰ ਰਹੇ ਹਾਂ, ਫਿਰ ਹੌਲੀ ਹੌਲੀ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਵਾਲੇ ਪਾਸੇ ਨੂੰ ਜੋੜਨਾ ਹੈ। ਅਤੇ ਕਹਿੰਦੇ ਜਦੋਂ ਤੁਸੀਂ ਮਨ ਨੂੰ ਗੁਰੂ ਵਾਲੇ ਪਾਸੇ ਨੂੰ ਜੋੜਦੇ ਹੋ ਤੇ ਇੱਕ ਗੱਲ ਦਾ ਖਿਆਲ ਰੱਖ ਲਿਓ ਕਿ ਜਿਵੇਂ ਆਪਾਂ ਕਿਸੇ ਰੇੜਾ ਟਾਂਗਾ ਚਲਾਉਣ ਵਾਲੇ ਨੂੰ ਦੇਖਿਆ ਹੋਵੇ ਜਾਂ ਜਿਹੜਾ ਘੋੜੇ ਦੀ ਸਵਾਰੀ ਕਰਨੀ ਦਾ ਸ਼ੌਂਕ ਰੱਖਦਾ ਹੋਵੇ, ਜਦੋਂ ਵੀ ਉਹਦੇ ਘੋੜੇ ਨੂੰ ਕੋਈ ਦੁੱਖ ਤਕਲੀਫ ਹੋਵੇ ਨਾ, ਉਹ ਘੋੜੇ ਨੂੰ ਮਸਾਲਾ ਦਿੰਦਾ ਹੈ ਅਤੇ ਜਦੋਂ ਮਸਾਲਾ ਦਿੰਦਾ ਤਾਂ ਘੋੜਾ ਐਡੇ ਸੌਖੇ ਢੰਗ ਦੇ ਨਾਲ ਮਸਾਲਾ ਨਹੀਂ ਜਲੈਂਦਾ। ਫਿਰ ਉਸਨੂੰ ਪਤਾ ਵੀ ਇਹ ਮਾਲਕ ਨੂੰ ਕਿ ਮੈਂ ਘੋੜੇ ਨੂੰ ਮਸਾਲਾ ਦੇਣਾ ਹੈ, ਇਹਦੀ ਤੰਦਰੁਸਤੀ ਜ਼ਰੂਰੀ ਹੈ। ਉਹਦੇ ਡਰ ਵੀ ਇਹ ਕਿ ਹੋ ਸਕਦਾ ਹੈ ਕਿ ਘੋੜਾ ਜਿਹੜਾ ਹੈ ਕਿਤੇ ਮੇਰੀ ਬਾਂਹ ਨਾ ਚੱਬ ਦੇਵੇ, ਮੇਰਾ ਹੱਥ ਨਾ ਚੱਬ ਦੇਵੇ। ਉਹ ਬੜਾ ਸੁਚੇਤ ਹੋ ਕੇ ਮਸਾਲਾ ਜਿਹੜਾ ਘੋੜੇ ਦੇ ਮੂੰਹ ਵਿੱਚ ਪਾ ਦਿੰਦਾ ਹੈ। ਹੁਣ ਉਹੀ ਮਸਾਲਾ ਲੈ ਕੇ ਘੋੜਾ ਜਿਹੜਾ ਤੰਦਰੁਸਤ ਹੋ ਜਾਂਦਾ ਅਤੇ ਫਿਰ ਉਹ ਆਪਣੇ ਕੰਮ ਕਾਜ ਦੇ ਵਿੱਚ ਲੱਗ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਸਾਡਾ ਮਨ ਜਿਹੜਾ ਅਮੋੜ ਘੋੜੇ ਦੀ ਤਰ੍ਹਾਂ ਹੈ ਅਤੇ ਜਦੋਂ ਅਸੀਂ ਗੁਰੂ ਦਾ ਸ਼ਬਦ ਲੈ ਕੇ ਮਨ ਨੂੰ ਦਿੰਦੇ ਹਾਂ, ਮਨ ਨੂੰ ਇਹ ਖੁਰਾਕ ਦਿੰਦੇ ਹਾਂ, ਮਨ ਨੂੰ ਇਹ ਦਵਾਈ ਦਿੰਦੇ ਹਾਂ ਅਤੇ ਸਾਡਾ ਮਨ ਜਿਹੜਾ ਹੈ ਜੋ ਕਮਜ਼ੋਰ ਹੋ ਚੁੱਕਾ ਹੈ ਪਰਮੇਸ਼ੁਰ ਵਾਲੇ ਪਾਸੇ ਤੋਂ, ਕਿਉਂਕਿ ਜਦੋਂ ਤਨ ਕਮਜ਼ੋਰ ਹੋਵੇ ਇਹਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ, ਇਸੇ ਤਰ੍ਹਾਂ ਜਦੋਂ ਸਾਡਾ ਮਨ ਕਮਜ਼ੋਰ ਹੋਵੇ ਇਹਨੂੰ ਬਹੁਤ ਸਾਰੇ ਵਿਕਾਰ ਲੱਗਦੇ ਨੇ। ਕਹਿੰਦੇ ਇਹੀ ਮਨ ਤੰਦਰੁਸਤ ਹੋ ਕੇ ਫਿਰ ਚੱਲਣ ਲੱਗ ਪਿਆ। ਪਰ ਨਾਲ ਹੀ ਉਹਨਾਂ ਨੇ ਇੱਕ ਬੋਲ ਹੋਰ ਕਿਹਾ, ਕਹਿੰਦੇ ਜੇਕਰ ਤੁਸੀਂ ਆਪਣੇ ਮਨ ਨੂੰ ਖੁਰਾਕ ਦੇਣ ਲੱਗ ਪਏ ਹੋ, ਮਨ ਤੰਦਰੁਸਤ ਹੋ ਗਿਆ ਤੇ ਮਤਾ ਤੁਹਾਡੇ ਮਨ ਦੇ ਵਿੱਚ ਹੰਕਾਰ ਆ ਜਾਵੇ। ਜਿਵੇਂ ਅਸੀਂ ਕਈ ਵਾਰ ਕਹਿ ਦਿੰਦੇ ਨਾ ਜੀ, ਮੈਨੂੰ ਤੇ 40 ਸਾਲ ਹੋ ਚੱਲੇ ਜੀ ਸੇਵਾ ਕਰਦੇ ਹਾਂ, ਮੈਨੂੰ ਤੇ 50 ਸਾਲ ਹੋ ਚੱਲੇ ਜੀ ਬਾਣੀ ਪੜ੍ਹਦੇ ਹਾਂ, ਮੇਰੀ ਤੇ ਸਾਰੀ ਉਮਰ ਹੀ ਲੰਘ ਚੱਲੀ ਜੀ ਕਥਾ ਪ੍ਰਚਾਰ ਕਰਦੇ ਹਾਂ। ਕਹਿੰਦੇ ਇਹ ਵੀ ਹਉਮੈ ਹੀ ਤੇ ਇਸ ਹਉਮੈ ਤੋਂ ਬਚਣ ਦੇ ਵਾਸਤੇ ਵਾਹਿਗੁਰੂ ਗੁਰਮੰਤਰ ਹੈ, ਤੂੰ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ, ਜਪ ਹਉਮੈ ਖੋਈ, ਤੂੰ ਉਸ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ, ਮੈਂ ਕਰਨ ਵਾਲੀ ਤੇਰੀ ਆਦਤ ਜਿਹੜੀ ਉਹ ਘੱਟ ਜਾਵੇ। ਜਿਸ ਕਉ ਬਿਸਰੇ ਪ੍ਰਾਣ ਪਤ ਦਾਤਾ ਸੋਈ ਗਣੋ ਅਭਾਗਾ। ਉਹਨੂੰ ਸਮਝ ਲਓ ਇਹ ਬਦਕਿਸਮਤ ਹੈ ਜਿਸ ਨੂੰ ਆਪਣੇ ਮਾਲਕ ਦੀ ਯਾਦ ਵਿਸਰ ਜਾਵੇ, ਜਿਸ ਨੂੰ ਆਪਣੇ ਗੁਰੂ ਦਾ ਸ਼ਬਦ ਗੁਰੂ ਦਾ ਸਿਧਾਂਤ ਭੁੱਲ ਜਾਵੇ। ਸਮਝ ਲਓ ਕਿ ਉਹ ਜੀਵ ਬਦਕਿਸਮਤ ਹੈ।
ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ।
ਪਿਛਲੀ ਦਫ਼ਾ ਵੀ ਮੈਂ ਬੇਨਤੀ ਕੀਤੀ ਸੀ ਕਿ ਗੁਰੂ ਦੇ ਚਰਨ ਕਿਹੜੇ ਨੇ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਸਰੂਪ। ਗੁਰੂ ਦੇ ਚਰਨ ਨੇ ਗੁਰੂ ਦੇ ਸ਼ਬਦ ਸਰੂਪ ਚਰਨ। ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਨ੍ਹਾਂ ਦਾ ਗੁਰੂ ਦੇ ਸ਼ਬਦ ਦੇ ਵਿੱਚ ਮਨ ਰੰਗਿਆ ਗਿਆ, ਅਮੈ ਸਰੋਵਰ ਪਾਗਾ, ਉਹਨਾਂ ਨੂੰ ਅੰਮ੍ਰਿਤ ਦਾ ਸਰੋਵਰ ਮਿਲ ਗਿਆ। ਜਦੋਂ ਭੱਟ ਜਨ ਸਤਿਗੁਰਾਂ ਦੀ ਸੰਗਤ ਕਰਨ ਵਾਸਤੇ ਪਹੁੰਚਦੇ ਨੇ, ਉਹਨਾਂ ਦੀ ਵਡਿਆਈ ਨੂੰ ਸੁਣਦੇ ਨੇ, ਪ੍ਰਭਾਵਿਤ ਹੁੰਦੇ ਨੇ, ਫਿਰ ਉਹ ਬੜੇ ਪਿਆਰ ਦੇ ਵਿੱਚ ਆਣ ਕੇ, ਬੜੇ ਵਜਤ ਦੇ ਵਿੱਚ ਆਣ ਕੇ, ਬੜੇ ਕੌਨਫੀਡੈਂਸ ਦੇ ਨਾਲ ਇਹ ਗੱਲ ਕਰਦੇ ਨੇ। ਛੁੱਟਤ ਪਰਵਾਹ ਅਮੈਂ ਅਮਰਾਪੁਰ ਅਮਰਾਪੁਰ, ਸਦਾ ਸਰੋਵਰ ਸਦ ਭਰਿਆ। ਕਹਿੰਦੇ ਨੇ ਭਾਈ ਗੁਰੂ ਰਾਮਦਾਸ ਮਹਾਰਾਜ ਜੀ ਜਿਹੜੇ ਨੇ ਨਾ, ਇਹਨਾਂ ਦਾ ਹਿਰਦਾ ਜਿਹੜਾ ਅੰਮ੍ਰਿਤ ਸਰੋਵਰ ਹੈ, ਇਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਤੇ ਇੱਕ ਸ਼ਬਦ ਜਿਹੜਾ ਰਸਨਾ ਤੋਂ ਨਿਕਲਦਾ ਹੈ ਨਾ, ਇਹ ਅੰਮ੍ਰਿਤ ਦਾ ਝਰਨਾ ਫੁੱਟਦਾ ਹੈ। ਤੇ ਜੇਕਰ ਤੁਸੀਂ ਇਸ ਅੰਮ੍ਰਿਤ ਨੂੰ ਪ੍ਰਾਪਤ ਕਰ ਲਵੋ, ਗੁਰੂ ਰਾਮਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪ੍ਰਾਪਤ ਕਰ ਲਓ, ਛੁੱਟਤ ਪ੍ਰਵਾਹ ਅਮੈਂ ਅਮਰਾਪੁਰ ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀ ਵਹੇ, ਜਿਨ੍ਹਾਂ ਨੇ ਇਸ ਨੂੰ ਪੀ ਲਿਆ ਉਹਨਾਂ ਨੇ ਭਾਈ ਇਸ ਨਾਮ ਰੂਪੀ ਜਲ ਦੇ ਵਿੱਚ ਇਸ਼ਨਾਨ ਕਰ ਲਿਆ। ਉਹਨਾਂ ਸੰਤ ਜਣਾਂ ਨੇ, ਉਹਨਾਂ ਗੁਰਮੁਖਾਂ ਨੇ ਇਸ਼ਨਾਨ ਕਰ ਲਿਆ। ਤੇ ਪੀਵੇ ਕਰੇ ਸੰਤ ਮਨ ਮੱਜਣ ਪੁੱਬ ਜਿਨਹੂੰ ਸੇਵਾ ਕਰੀਆ, ਜਿਨ੍ਹਾਂ ਨੇ ਪੂਰਬਲੇ ਜਨਮ ਵਿੱਚ, ਸੋ ਕਹਿਣ ਦਾ ਭਾਵ ਜਿਨ੍ਹਾਂ ਨੇ ਆਪਣੇ ਪਿਛਲੇ ਜਨਮ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਪ੍ਰੀਤੀ ਕਰ ਲਈ। ਮੈਂ ਇੰਝ ਕਹਿ ਦੇਵਾਂ ਕਿ ਇਹ ਜਿਹੜੀ ਸਾਡਾ ਜੀਵਨ ਹੈ, ਕਿਉਂਕਿ ਗੁਰਬਾਣੀ ਸਾਡੀ ਜੀਵਨ ਜਾਂਚ ਹੈ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਨੂੰ ਸੁਣ ਲਿਆ, ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਪ੍ਰੀਤੀ ਕਰ ਲਈ, ਉਹਨਾਂ ਨੇ ਹੀ ਇਸ ਅੰਮ੍ਰਿਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਿਆ। ਕਵਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ। ਭੱਟ ਕਲ ਸਹਾਰ ਕਹਿ ਰਿਹਾ, ਕਹਿੰਦਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਅੰਮ੍ਰਿਤ ਦੇ ਸਰੋਵਰ ਨੇ, ਤੇ ਜਿਨ੍ਹਾਂ ਦੇ ਹਿਰਦੇ ਸ਼ੁਭ ਗੁਣਾਂ ਤੋਂ ਸੱਖਣੇ ਨੇ, ਭਾਈ ਉਹਨਾਂ ਦੇ ਹਿਰਦੇ ਰੂਪੀ ਸਰੋਵਰਾਂ ਨੂੰ ਵੀ ਉਹ ਸ਼ੁਭ ਗੁਣਾਂ ਦੇ ਨਾਲ ਨਕਾ ਨਕ ਭਰਨ ਦੀ ਸਮਰੱਥਾ ਰੱਖਦੇ ਨੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਜਦੋਂ ਅਸੀਂ ਗੁਰੂ ਦੇ ਹਜ਼ੂਰ ਇਹ ਬੇਨਤੀ ਕਰਦੇ ਹਾਂ ਤੇ ਸਮਝ ਲਓ ਉਹਨਾਂ ਨੂੰ ਅੰਮ੍ਰਿਤ ਦਾ ਸਰੋਵਰ ਜਿਹੜਾ ਆਤਮਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਰੂਪੀ ਜਲ, ਇਸ ਦੀ ਪ੍ਰਾਪਤੀ ਹੋ ਗਈ ਹੈ।
ਤੇਰਾ ਜਨ ਰਾਮ ਨਾਮ ਰੰਗ ਜਾਗਾ।
ਵਾਹਿਗੁਰੂ ਜੀ, ਤੇਰਾ ਸੇਵਕ ਜਿਹੜਾ ਹੈ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਜਾਗਿਆ ਹੋਇਆ ਹੈ।
ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ।
ਉਸਦੇ ਤਨ ਦਾ ਸਾਰਾ ਆਲਸ ਦਲਿੱਦਰ ਦੂਰ ਹੋ ਗਿਆ ਹੈ, ਕਿਉਂਕਿ ਉਸਦਾ ਮਨ ਆਪਣੇ ਪ੍ਰੀਤਮ ਪਿਆਰੇ ਦੀ ਯਾਦ ਵਿੱਚ ਜੁੜ ਗਿਆ ਹੈ।
ਰਹਾਉ
ਵਿਸਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਜਹ ਜਹ ਪੇਖੋ ਤਹਿ ਨਾਰਾਇਣ ਸਗਲ ਕਟਾ ਮਹਿ ਤਾਗਾ।
ਸੋ ਅਣਮਤੀਆਂ ਦੀ ਵਿਚਾਰ ਸੀ, ਜਿਵੇਂ ਹਿੰਦੂ ਭਾਈਚਾਰੇ ਦੀ ਵਿਚਾਰ ਸੀ ਕਿ ਜਿਹੜਾ ਪਰਮੇਸ਼ਰ ਹੈ, ਭਗਵਾਨ ਜਿਹੜਾ ਹੈ, ਉਹ ਜਗਨਨਾਥ ਦੇ ਮੰਦਿਰ ਵਿੱਚ ਰਹਿੰਦਾ ਹੈ ਉੜੀਸਾ ਦੇ ਵਿੱਚ। ਇਸੇ ਤਰ੍ਹਾਂ ਜਿਹੜੇ ਮੁਸਲਮਾਨ ਭਾਈ ਸਨ, ਉਹਨਾਂ ਦੀ ਵਿਚਾਰ ਹੈ ਕਿ ਜੋ ਅੱਲਾ ਪਾਕ ਹੈ ਉਹ ਮੱਕੇ ਦੇ ਵਿੱਚ ਕਾਬੇ ਦੇ ਪਾਵਨ ਸਥਾਨ ਤੇ ਰਹਿੰਦਾ ਹੈ। ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾ ਮੁਕਾਮਾ, ਪਰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਦਿਲ ਮੇ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਇਹ ਬੰਦੇ ਪਰਮੇਸ਼ੁਰ ਜਿਹੜਾ ਉਹ ਹਰ ਜਗ੍ਹਾ ਦੇ ਉੱਪਰ ਵਿਆਪਕ ਹੈ। ਜਿਹੜੇ ਸਾਡੇ ਧਰਮ ਸਥਾਨ ਨੇ, ਚਾਹੇ ਉਹ ਮੰਦਰ ਹੈ, ਚਾਹੇ ਉਹ ਚਰਚ ਹੈ, ਚਾਹੇ ਗੁਰਦੁਆਰਾ ਸਾਹਿਬ ਹੈ, ਬਲਕਿ ਜਿਹੜੇ ਸਾਡੇ ਧਰਮ ਸਥਾਨ ਨੇ, ਇਹ ਸਾਡੀ ਧਰਮਸ਼ਾਲਾ ਹੈ, ਇੱਥੇ ਧਰਮ ਦੀ ਪੜ੍ਹਾਈ ਕਰਾਈ ਜਾਂਦੀ ਹੈ। ਮਤਾਂ ਸਮਝ ਲਈਏ ਕਿ ਪਰਮੇਸ਼ੁਰ ਧਰਮ ਸਥਾਨਾਂ 'ਤੇ ਹੀ ਹੈ ਅਤੇ ਬਾਕੀ ਕਿਤੇ ਨਹੀਂ। ਇਹ ਭੁਲੇਖਾ ਜਿਹੜੇ ਮੁਸਲਿਮ ਵੀਰਾਂ ਦੇ ਵਿੱਚ ਸੀ, ਸਤਿਗੁਰਾਂ ਨੇ ਉਹਨਾਂ ਨੂੰ ਸਮਝਾਇਆ ਕਿ ਜੇ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ, ਜੇ ਭਾਈ ਅੱਲਾ ਪਾਕ ਕੇਵਲ ਅਤੇ ਕੇਵਲ ਇੱਕ ਮਸੀਤ ਦੇ ਵਿੱਚ ਹੀ ਹੈ, ਕਾਬੇ ਦੇ ਵਿੱਚ ਹੀ ਹੈ, ਫਿਰ ਬਾਕੀ ਸਾਰੇ ਸੰਸਾਰ ਦੇ ਵਿੱਚ ਕੌਣ ਰਹਿੰਦਾ ਹੈ? ਕਹਿੰਦੇ ਜਹ ਜਹ ਪੇਖੂ ਤਹਿ ਨਾਰਾਇਣ, ਮੈਂ ਜਿਸ ਜਿਸ ਪਾਸੇ ਨੂੰ ਵੇਖਾਂ ਮੈਨੂੰ ਵਾਹਿਗੁਰੂ ਹੀ ਹਰ ਜਗ੍ਹਾ ਦੇ ਉੱਪਰ ਵਿਆਪਕ ਦਿਸਦਾ ਹੈ। ਘੱਟ ਘੱਟ ਮੈਂ ਹਰ ਜੂ ਬਸੇ ਸੰਤਨ ਕਹੇ ਉਪਕਾਰ, ਜਹ ਜਹ ਪੇਖੂ ਤਹਿ ਨਾਰਾਇਣ ਸਗਲ ਘਟਾ ਮੈਂ ਧਾਗਾ, ਕਿਉਂਕਿ ਸਾਰਿਆਂ ਦੇ ਵਿੱਚ ਜਿਵੇਂ ਮਣਕਿਆਂ ਦੇ ਵਿੱਚ ਮੋਤੀਆਂ ਦੇ ਵਿੱਚ ਧਾਗਾ ਪਰੁੱਚਾ ਹੋਵੇ, ਉਹ ਸਾਰਿਆਂ ਦੇ ਵਿੱਚ ਵਿਆਪਕ ਹੈ। ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਇਹ ਬੰਦ ਕਈ ਵਾਰ ਅਸੀਂ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ, ਤੂੰ ਠਾਕਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਕਿ ਸਾਰਾ ਜੋ ਕੋਈ ਸਾਨੂੰ ਦਿਸ ਰਿਹਾ ਹੈ ਹੇ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ, ਇਹ ਸਾਰੇ ਦੇ ਸਾਰੀ ਲੋਕਾਈ ਜਾਂ ਜੋ ਕੁਝ ਸਾਨੂੰ ਦਿਸ ਰਿਹਾ ਉਹ ਆਪ ਜੀ ਦੇ ਸੂਤਰ ਵਿੱਚ ਪਰੋਤਾ ਹੋਇਆ ਹੈ, ਆਪ ਜੀ ਦੇ ਹੁਕਮ ਦੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਗੁਰਬਾਣੀ ਦੇ ਅੰਦਰ, ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ, ਮੈਂ ਕਿਹਨੂੰ ਆਖਾਂ ਇਹ ਬੁਰਾ ਹੈ ਤੇ ਕਿਹਨੂੰ ਆਖਾਂ ਚੰਗਾ, ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ। ਔਰ ਉਸ ਤੋਂ ਅੱਗੇ ਸਰਵਣ ਕਰਦੇ ਹਾਂ,
ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ।
ਜਿਨ੍ਹਾਂ ਨੇ ਗੁਰੂ ਕੋਲ ਜਾ ਕੇ ਨਾਮ ਰੂਪੀ ਜਲ ਨੂੰ ਪ੍ਰਾਪਤ ਕਰ ਲਿਆ, ਜਿਨ੍ਹਾਂ ਨੇ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰ ਲਿਆ, ਛਕ ਲਿਆ, ਉਹਨਾਂ ਨੇ ਮਨ ਦੇ ਵਿੱਚੋਂ ਦੁਨਿਆਵੀ ਪਦਾਰਥਾਂ ਦੇ ਸਾਰੇ ਮੋਹ ਜਿਹੜੇ ਸਨ ਉਹਨਾਂ ਨੂੰ ਤਿਆਗ ਦਿੱਤਾ ਹੈ। ਸੋ ਅਸੀਂ ਇਸ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰਨਾ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਫੁਰਮਾਨ ਹੈ ਕਿ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀ। ਇਹ ਜੋ ਗੁਰੂ ਦੀ ਬਾਣੀ ਹੈ, ਪਰਮੇਸ਼ੁਰ ਦਾ ਨਾਮ ਜਿਹੜਾ ਇਹ ਅੰਮ੍ਰਿਤ ਹੈ। ਔਰ ਇਹਨਾਂ ਅੰਮ੍ਰਿਤਮਈ ਬਾਣੀਆਂ ਦਾ ਪਾਠ ਕਰਕੇ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਅੰਮ੍ਰਿਤ ਅਵਲਾਖੀਆਂ ਨੂੰ ਦੇ ਕੇ ਨਵਾਜਦੇ ਨੇ। ਬਾਣੀਆਂ ਦਾ ਪਾਠ ਹੋਣ ਦੇ ਕਰਕੇ ਅਸੀਂ ਇਹਨੂੰ ਭਾਵੇਂ ਖੰਡੇ ਦੀ ਪੌਲ ਕਹਿੰਦੇ ਸੀ, ਪਰ ਗੁਰਬਾਣੀ ਦੇ ਪਾਠ ਹੋਣ ਕਰਕੇ ਅਸੀਂ ਸ਼ਰਧਾ ਦੇ ਵੱਸ, ਪਿਆਰ ਦੇ ਵੱਸ ਅੰਮ੍ਰਿਤ ਕਹਿੰਦੇ ਹਾਂ। ਸੱਚਮੁੱਚ ਜਿੱਥੇ ਬਾਣੀ ਹੈ ਉਹ ਅੰਮ੍ਰਿਤ ਹੈ। ਜਦੋਂ ਅਸੀਂ ਅੰਮ੍ਰਿਤ ਨੂੰ ਪ੍ਰਾਪਤ ਕਰਦੇ ਹਾਂ, ਇਸ ਪਾਸੇ ਤੋਂ ਅਸੀਂ ਕਈ ਵਾਰ ਅਵੇਸਲੇ ਰਹਿ ਜਾਂਦੇ ਹਾਂ। ਮੈਂ ਬੇਨਤੀ ਕਰਾਂਗਾ ਸਰਬੱਤ ਸੰਗਤ ਨੂੰ, ਗੁਰਮੁਖੋ ਅੰਮ੍ਰਿਤ ਕੋਈ ਹਵਾ ਨਹੀਂ ਹੈ, ਅੰਮ੍ਰਿਤ ਸਾਨੂੰ ਪ੍ਰਾਪਤ ਕਰਨਾ ਚਾਹੀਦਾ, ਇਹ ਰੱਬੀ ਦਾਤ ਹੈ। ਔਰ ਗੁਰੂ ਦਾ ਹੁਕਮ ਵੀ ਹੈ ਕਿ ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪੌਲ ਛਕੇ, ਸਾਨੂੰ ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਦੇ ਪਾਸੋਂ। ਸਾਨੂੰ ਬਾਣੇ ਦੇ ਨਾਲ ਜੁੜਨ ਦੇ ਨਾਲ ਨਾਲ ਗੁਰੂ ਦੀ ਬਾਣੀ ਨਾਲ ਜੁੜਨਾ ਚਾਹੀਦਾ ਹੈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ। ਸਤਿਗੁਰੂ ਜੀ ਕਹਿੰਦੇ ਨੇ ਜੇਕਰ ਤੂੰ ਆਤਮਕ ਜੀਵਨ ਦੇਣ ਵਾਲੇ ਪਰਮੇਸ਼ੁਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਪ੍ਰਾਪਤ ਕਰ ਲਵੇ, ਤੇਰੇ ਜੀਵਨ ਦੇ ਵਿੱਚ ਆਨੰਦ ਬਣ ਜਾਵੇਗਾ। ਇਸ ਵਾਸਤੇ ਕੋਈ ਅੰਮ੍ਰਿਤ ਹੋਊਗਾ ਨਹੀਂ, ਇਹ ਰੱਬੀ ਦਾਤ ਹੈ, ਸਾਨੂੰ ਸਾਰਿਆਂ ਨੂੰ ਪ੍ਰਾਪਤ ਕਰਨੀ ਚਾਹੀਦੀ ਹੈ। ਤੇ ਨਾਲ ਮੈਂ ਬੇਨਤੀ ਕਰਾਂ, ਜਿਹੜੇ ਮੇਰੇ ਕੁਝ ਵੀਰ ਜਾਂ ਭੈਣਾਂ ਕੇਸਾਂ ਦੀ ਬੇਅਦਬੀ ਕਰਦੇ ਨੇ, ਰੋਮਾਂ ਦੀ ਬੇਅਦਬੀ ਕਰਦੇ ਨੇ, ਪਿਆਰਿਓ ਕੇਸ ਗੁਰੂ ਕੀ ਮੋਹਰ ਹੈ। ਤੇ ਜਿਹੜਾ ਆਪਣੇ ਗੁਰੂ ਦੀ ਮੋਹਰ ਹੀ ਮਿਟਾਉਣ ਲੱਗ ਪਵੇ, ਫਿਰ ਉਹਦੀ ਆਈਡੈਂਟੀਫਿਕੇਸ਼ਨ ਕੋਈ ਸਿੱਖ ਵਾਲੀ ਨਹੀਂ ਹੋਵੇਗੀ। ਅਸੀਂ ਗੁਰੂ ਦੀ ਮੋਹਰ ਦੇ ਦੋਖੀ ਨਹੀਂ ਬਣਨਾ, ਅਸੀਂ ਗੁਰੂ ਦੀ ਮੋਹਰ ਨੂੰ ਬਚਾ ਕੇ ਰੱਖਣਾ ਹੈ। ਗੁਰੂ ਦਾ ਹੁਕਮ ਵੀ ਹੈ, ਸਾਬਤ ਸੂਰਤ ਦਸਤਾਰ ਸਿਰਾ, ਅਸੀਂ ਸਾਬਤ ਸੂਰਤ ਹੋਈਏ, ਸਿਰਾਂ ਤੇ ਸੋਹਣੀਆਂ ਦਸਤਾਰਾਂ ਸਜਾਈਏ, ਅੰਮ੍ਰਿਤ ਪਾਨ ਕਰੀਏ। ਜਿਵੇਂ ਭਾਈ ਨੰਦ ਲਾਲ ਜੀ ਨੇ ਕਿਹਾ, ਇਹ ਕੰਘਾ ਦੋਨੋਂ ਵਕਤ ਕਰ ਪਾਗ ਚੁਣੇ ਘਰ ਬੰਦ ਹੀ, ਅੱਜ ਅਸੀਂ ਦਸਤਾਰਾਂ ਨੂੰ ਛੱਡ ਕੇ ਅੱਜ ਪਟਕੀਆਂ ਤੇ ਆ ਗਏ ਹਾਂ, ਰੁਮਾਲੀਆਂ ਤੇ ਆ ਗਏ। ਨਹੀਂ ਗੁਰਮੁਖੋ, ਇਹ ਸਰਦਾਰੀਆਂ ਕਲਗੀਧਰ ਪਾਤਸ਼ਾਹ ਨੇ ਬਖਸ਼ੀਆਂ ਹੈ ਤੇ ਸੱਚੀ ਮੁੱਚੀ ਦੇ ਸਰਦਾਰ ਬਣੀਏ। ਜਿਵੇਂ ਵੀਰਾਂ ਦੀ ਇੱਜ਼ਤ ਜਿਹੜੀ ਹੈ ਦਸਤਾਰ ਹੈ, ਇਸੇ ਤਰ੍ਹਾਂ ਭੈਣਾਂ ਦੀ ਇੱਜ਼ਤ ਜਿਹੜੀ ਚੁੰਨੀ ਹੈ। ਅਸੀਂ ਇਹਨੂੰ ਨਹੀਂ ਕਹਿ ਸਕਦੇ ਜੀ ਇਹ ਬਰਾਬਰਤਾ ਆਜ਼ਾਦੀ ਕਿ ਅਸੀਂ ਸਾਡੀਆਂ ਭੈਣਾਂ ਚੁੰਨੀਆਂ ਲਾ ਕੇ ਤੁਰੀਆਂ ਫਿਰਨ ਤੇ ਕਹਿ ਦੇਣ ਨਹੀਂ ਜੀ ਅਸੀਂ ਤੇ ਬਰਾਬਰਤਾ ਚਾਹੁੰਦੀਆਂ ਹਾਂ, ਅਸੀਂ ਤੇ ਆਜ਼ਾਦੀ ਚਾਹੁੰਦੀਆਂ ਹਾਂ। ਕਿਉਂਕਿ ਸਰੀਰ ਦੀ ਨਮਾਇਸ਼ ਲਗਾਉਣੀ ਕੋਈ ਬਰਾਬਰੀ ਨਹੀਂ ਹੈ, ਆਜ਼ਾਦੀ ਨਹੀਂ ਹੈ। ਜੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਦਾਤਾਂ ਬਖਸ਼ੀਆਂ ਨੇ ਤੇ ਸਾਨੂੰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਿਰ ਦੇ ਉੱਪਰ ਰੱਖੀ ਹੋਈ ਚੁੰਨੀ ਹਰੇਕ ਭੈਣ ਦੀ ਇੱਜ਼ਤ ਹੈ, ਹਰੇਕ ਮਾਂ ਦੀ ਇੱਜ਼ਤ ਹੈ। ਕਿਉਂਕਿ ਚੁੰਨੀ ਦਾ ਕੋਈ ਬਹੁਤਾ ਭਾਰ ਨਹੀਂ, ਇਹਨੂੰ ਇੱਜ਼ਤ ਸਮਝ ਕੇ ਪਹਿਨਣਾ ਚਾਹੀਦਾ। ਜਿਵੇਂ ਵੀਰ ਇੱਜ਼ਤ ਸਮਝ ਕੇ ਸਿਰ ਤੇ ਦਸਤਾਰਾਂ ਸਜਾਉਣ, ਪੁਰਾਣੇ ਸਮਿਆਂ ਦੇ ਵਿੱਚ ਸਭਾ ਵਿੱਚ ਨਹੀਂ ਸੀ ਬੋਲਣ ਦਿੰਦੇ ਹੁੰਦੇ ਜਿਹਦੇ ਸਿਰ ਦੇ ਉੱਪਰ ਦਸਤਾਰ ਨਹੀਂ ਸੀ ਹੁੰਦੀ। ਇਹ ਕਲਗੀਧਰ ਪਾਤਸ਼ਾਹ ਦੀਆਂ ਬਖਸ਼ੀਆਂ ਸਰਦਾਰੀਆਂ, ਇਹਨਾਂ ਨੂੰ ਅਸੀਂ ਅਪਣਾਈਏ ਔਰ ਗੁਰੂ ਦਾ ਧੰਨਵਾਦ ਕਰੀਏ। ਔਰ ਦੂਜੀ ਬੇਨਤੀ ਕਰਾਂ ਗੁਰਮੁਖੋ, ਕਿਸੇ ਹਿੰਦੂ ਵੀਰ ਨੂੰ ਪੁੱਛ ਲਓ ਤੁਸੀਂ ਕੌਣ ਹੁੰਦੇ ਹੋ, ਉਹ ਝੱਟ ਦੇਣੀ ਕਵੇਗਾ ਜੀ ਅਸੀਂ ਹਿੰਦੂ ਹੁੰਦੇ ਹਾਂ। ਮੁਸਲਿਮ ਵੀਰ ਨੂੰ ਪੁੱਛੋ ਤੁਸੀਂ ਕੌਣ ਹੁੰਦੇ ਹੋ, ਅਸੀਂ ਮੁਸਲਿਮ ਹੁੰਦੇ ਹਾਂ। ਪਰ ਸਾਨੂੰ ਕੋਈ ਪੁੱਛ ਲਵੇ ਤੁਸੀਂ ਕੌਣ ਹੁੰਦੇ ਹੋ, ਅਸੀਂ ਕਹਿੰਦੇ ਜੀ ਅਸੀਂ ਜੱਟ ਸਿੱਖ ਹੁੰਦੇ ਹਾਂ, ਅਸੀਂ ਮਜ਼੍ਹਬੀ ਸਿੱਖ ਹੁੰਦੇ ਹਾਂ, ਅਸੀਂ ਰਾਮਗੜੀਏ ਸਿੱਖ ਹੁੰਦੇ ਹਾਂ। ਰੱਬ ਦਾ ਵਾਸਤਾ ਹੈ, ਅਸੀਂ ਕੇਵਲ ਤੇ ਕੇਵਲ ਸਿੱਖ ਹੀ ਬਣੇ ਰਹੀਏ। ਗੁਰਬਾਣੀ ਵਿੱਚ ਸਿੱਖ ਸ਼ਬਦ ਹੀ ਆਉਂਦਾ, ਅਸੀਂ ਸਿੱਖ ਹੀ ਬਣ ਜਾਈਏ। ਔਰ ਦੂਜਾ ਸ਼ਬਦ ਅਸੀਂ ਵਰਤ ਲੈਂਦੇ ਪ੍ਰੇਮੀ। ਪ੍ਰੇਮੀ ਸ਼ਬਦ ਦੀ ਜਗ੍ਹਾ ਤੇ ਜੇ ਅਸੀਂ ਸਿੱਖ ਸੰਗਤ ਸ਼ਬਦ ਵਰਤ ਲਈਏ, ਗੁਰੂ ਕੇ ਸਿੱਖਾਂ ਦੀ ਵਿਚਾਰ ਹੈ, ਮੈਂ ਇੰਜ ਕਹਿ ਲਵਾਂ ਪ੍ਰੇਮੀ ਸ਼ਬਦ ਵੀ ਨਹੀਂ, ਸਿੱਖ ਸ਼ਬਦ ਹੈ। ਅਸੀਂ ਕਿਉਂ ਆਪਣੇ ਆਪ ਨੂੰ ਸਿੱਖ ਨਹੀਂ ਅਖਵਾਉਂਦੇ, ਕਿਉਂ ਅਸੀਂ ਆਪਣੇ ਆਪ ਨੂੰ ਸਿੱਖ ਸੰਗਤ ਨਹੀਂ ਅਖਵਾਉਂਦੇ, ਇਹ ਧਿਆਨ ਦੇਣ ਦੀ ਲੋੜ ਹੈ। ਜੇ ਮੇਰੇ ਪਾਤਸ਼ਾਹ ਨੇ ਸਿੰਘ ਤੇ ਕੌਰ ਸ਼ਬਦ ਦਿੱਤੇ ਨੇ, ਕਿਉਂਕਿ ਸਮਾਂ ਵੀ ਹੋ ਚੱਲਿਆ, ਮੈਂ ਸਮੇਂ ਵਿੱਚ ਬੇਨਤੀ ਕਰ ਦੇਵਾਂ। ਸਿੰਘ ਦਾ ਅਰਥ ਹੈ ਬੱਬਰ ਸ਼ੇਰ। ਅੱਜ ਸਾਨੂੰ ਕੋਈ ਗਿੱਦੜ ਆਖੇ ਉਹਦਾ ਸਿਰ ਪਾੜਨ ਤੱਕ ਜਾਵਾਂਗੇ, ਹਰ ਕੋਈ ਕਹਿੰਦਾ ਮੈਨੂੰ ਕੋਈ ਬੱਬਰ ਸ਼ੇਰ ਆਖੇ। ਤੇ ਜੇ ਕਲਗੀਆਂ ਵਾਲੇ ਪਾਤਸ਼ਾਹ ਨੇ ਸਿੰਘ ਸ਼ਬਦ ਸਾਨੂੰ ਦਿੱਤਾ ਹੈ ਵੀਰਾਂ ਨੂੰ ਆਪਣੇ ਨਾਂ ਦੇ ਮਗਰ ਸਿੰਘ ਲਾਇਆ ਕਰੀਏ। ਭੈਣਾਂ ਦੇ ਨਾਂ ਮਗਰ ਕੌਰ ਸ਼ਬਦ ਦਿੱਤਾ ਹੈ, ਕੌਰ ਦਾ ਅਰਥ ਸ਼ਹਿਜਾਦੀ। ਕਿਹੜੀ ਭੈਣ ਕਹੇਗੀ ਕਿ ਮੈਨੂੰ ਕੋਈ ਮੰਗਤੀ ਆਖੇ, ਭਿਖਾਰਨ ਆਖੇ? ਜੇ ਸਾਡੇ ਮਨ ਦੇ ਵਿੱਚ ਰੀਝ ਹੈ ਮੈਨੂੰ ਕੋਈ ਰਾਜਕੁਮਾਰੀ ਸ਼ਹਿਜਾਦੀ ਆਖੇ, ਸਾਨੂੰ ਆਪਣੇ ਨਾਂ ਦੇ ਮਗਰ ਕੌਰ ਲੈਣਾ ਪਵੇਗਾ। ਅੱਜ ਜਿਹੜੀਆਂ ਜਾਤਾਂ ਗੋਤਾਂ ਦੀਆਂ ਪੂਛਾਂ ਸਾਨੂੰ ਲੱਗੀਆਂ ਹੋਈਆਂ ਨੇ, ਇਹਨਾਂ ਨੂੰ ਉਤਾਰ ਕੇ ਸੱਚੀ ਮੁੱਚੀ ਗੁਰੂ ਕੇ ਸਿੱਖ ਬਣੀਏ, ਗੁਰੂ ਦੀ ਕਿਰਪਾ ਦੇ ਪਾਤਰ ਬਣੀਏ। ਔਰ ਸਮੁੱਚੀ ਪ੍ਰਬੰਧਕ ਕਮੇਟੀ ਦਾ ਕੁਟਾਨਕੋਟ ਧੰਨਵਾਦ। ਆਓ ਅਖੀਰ ਵਿੱਚ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦਾ ਪਾਠ ਜਿਹੜਾ ਹੈ ਉਹ ਸਰਵਣ ਕਰਦੇ ਹਾਂ।
ਜਹ ਜਹ ਪੇਖੋ ਤਹਿ ਨਾਰਾਇਣ, ਸਗਲ ਕਟਾ ਮੈਂ ਤਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।